दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मनवृत्तियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच ग्रंथाकार भाई संतोख सिंह जी 100 साखी दी 15वीं साखी दा बयान कर रहे ने अपने शब्दां दे विच। सतगुरु गोविंद सिंह सच्चे पातशाह जी भविखत वाह कर रहे ने सिखां दे नाल। सतगुरु गोविंद सिंह सच्चे पातशाह जी कह रहे सन के मिले खालसा आपन फूट नर नारी कर सगरे टूट। कहन तो पावे है कि जदो कंधार दा मुसलमान बादशाह हमला करेगा हिंदुस्तान दे उते उस वेले किस तरह दी हालत वापरेगी उसका बयान कर रहे सन। कल इथों तक कथा पहुंची सी अज इथों अगे मैं प्रारंभ करदा। शास्त्रन छोर विपरन समर है बेमुख सिख तब दुख को लह। सतगुरु गोविंद सिंह जी केंद्र के हथियारां नु छड़ के जदों फिर खालसे पंडतां दे वांग रहणगे ते जेड़े सिख बेमुख होणगे ओह बहुते ही ज्यादा उस वेले दुखां नु भोगणगे। पंथ रचन में काहल होई केतक बरख आगे लख सोई। इस तो अलावा सतगुरु गोविंद सिंह सच्चे पातशाह जी ने यह भी वचन किया कि पंथ दी रचना करन दे वास्ते काली हो गई है भाव के समय तो पहला ही पंथ दी रचना हो गई है। काफी वरे सतगुरु सच्चे पातशाह जी कहिंदे ने कि पंथ पहला रचिया गया भाव के समय तो पहला ही पंथ दी रचना हो गई। यां ते संकट को कुछ पाए होहे खालसा छित रह जाए। इस करके सतगुरु गोविंद सिंह सच्चे पातशाह जी कहिंदे ने कि संकटां दा दुखां दा सामना बहुत सारा करना पवेगा होहे खालसा छित रह जाए। कहण तो भाव यह है कि खालसा धरती ते रह जाएगा बिल्कुल नाश नहीं होवेगा पर दुखां दा सामना बहुत ज्यादा करना पड़ेगा। आए कंधारी एक बल पारी सिंगण अनगण को दे मारी। सतगुरु गोविंद सिंह जी कहिंदे ने कि अहमद शाह अब्दाली जिहड़ा के कंधारी है वह आवेगा ते सतगुरु सच्चे पातशाह जी कहिंदे ने अणगिणता सिंघां दा वह अहमद शाह अब्दाली नाश कर देगा। ए इशारा अहमद शाह अब्दाली दे वल है जिसका राज समा 1804 संवत तो 1830 तक दसया गया है। ਸਤਿਗੁਰੂ ਸੱਚੇ ਪਾਤਸ਼ਾਹ ਜੀ ਭਵਿੱਖਤ ਵਾਕ ਬਿਆਨ ਕਰ ਰਹੇ ਨੇ। ਇਸ ਤੋਂ ਇਲਾਵਾ ਮੈਂ ਸਾਧ ਸੰਗਤ ਦੇ ਸਨਮੁਖ ਇੱਕ ਜ਼ਰੂਰੀ ਅਰਜ ਕਰ ਦੇਣੀ ਚਾਹੁੰਦਾ ਹਾਂ। ਇਸ 15ਵੀਂ ਸਾਖੀ ਦੇ ਵਿੱਚ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਔਰ ਇਸ ਤੋਂ ਇਲਾਵਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਵੀ ਜ਼ਿਕਰ ਆਉਂਦਾ ਹੈ, ਪਰ ਇਸ ਜਗ੍ਹਾ ਦੇ ਉੱਤੇ ਇਸ ਗ੍ਰੰਥ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹਦਾ ਸਾਰਿਆਂ ਤੋਂ ਵੱਡਾ ਕਾਰਨ ਇਹ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਵੇਂ ਦੱਸਦੇ ਨੇ ਕਿ ਬਹੁਤਿਆਂ ਸਾਰਿਆਂ ਗ੍ਰੰਥਾਂ ਨੂੰ ਵਿਗਾੜਿਆ ਗਿਆ, ਇੱਥੋਂ ਤੱਕ ਸਤਿਗੁਰੂ ਪ੍ਰਤਾਪ ਸਿੰਘ ਜੀ ਦੱਸਦੇ ਨੇ ਕਿ 100 ਸਾਖੀਆਂ ਨੂੰ ਵਿਗਾੜਿਆ ਗਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਿਆਨ ਕਰਦੇ ਨੇ ਕਿ ਇੱਕ ਆਦਮੀ ਨੂੰ ਸਪੈਸ਼ਲ ਤੌਰ ਦੇ ਉੱਤੇ ਇਸ ਡਿਊਟੀ ਦੇ ਉੱਤੇ ਲਾਇਆ ਹੋਇਆ ਸੀ, ਕੋਈ ਵੀ 100 ਸਾਖੀ ਤੋਂ ਸਾਬਤ ਨਹੀਂ ਰਹਿਣ ਦੇਣੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਆਦਮੀ ਨੇ ਦੱਸਿਆ ਕਿ ਮੈਂ 100 ਸਾਖੀ ਦੀਆਂ ਸਾਖੀਆਂ ਦੇ ਜਿਹੜੇ ਅਰਥ ਨੇ ਉਹ ਬਹੁਤ ਭੰਨੇ ਤੋੜੇ ਨੇ। ਉਹਨੇ ਇਹ ਵੀ ਦੱਸਿਆ ਕਿ ਇੰਨੇ ਜ਼ਿਆਦਾ ਮੈਂ ਭੰਨ ਤੋੜ ਦਿੱਤੇ ਨੇ ਸਾਖੀਆਂ ਦੇ ਅੱਖਰ ਕਿ ਜਿਨ੍ਹਾਂ ਨੂੰ ਮੈਂ ਹੁਣ ਚਾਹਵਾਂ ਤੇ ਠੀਕ ਨਹੀਂ ਕਰ ਸਕਦਾ। ਇਸ ਤਰ੍ਹਾਂ 100 ਸਾਖੀਆਂ ਤੇ ਹੋਰ ਬਹੁਤ ਸਾਰੇ ਗ੍ਰੰਥ ਵਿਗਾੜੇ ਜਾ ਚੁੱਕੇ ਨੇ। ਹੁਣ ਇਸ ਜਗ੍ਹਾ ਦੇ ਉੱਤੇ ਜਿਹੜੇ ਗ੍ਰੰਥ ਦੀ ਮੈਂ ਕਥਾ ਕਰ ਰਿਹਾ ਜਿਹਦਾ ਨਾਮ ਸੂਰਜ ਪ੍ਰਕਾਸ਼ ਹੈ, ਜਿਹਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਤੇ ਆਹ ਜਿਹੜੀ ਪੋਥੀ ਮੈਂ ਪੜ੍ਹ ਰਿਹਾ ਹਾਂ ਇਹ ਉਹੀ ਵਿਗੜਿਆ ਹੋਇਆ ਰੂਪ ਹੀ ਮੇਰੇ ਤੱਕ ਪਹੁੰਚਿਆ। ਸੋ ਇਸ ਜਗ੍ਹਾ ਦੇ ਉੱਤੇ 100 ਸਾਖੀ ਦੀ 15ਵੀਂ ਸਾਖੀ ਦਾ ਜਿਹੜਾ ਬਿਆਨ ਹੈ ਉਹ ਕਵੀ ਸੰਤੋਖ ਸਿੰਘ ਜੀ ਕਰ ਰਹੇ ਨੇ। 100 ਸਾਖੀ ਦੀ 15ਵੀਂ ਸਾਖੀ ਦੇ ਵਿੱਚ ਸਤਿਗੁਰੂ ਬਾਲਕ ਸਿੰਘ ਜੀ ਦਾ ਔਰ ਸਤਿਗੁਰੂ ਰਾਮ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ, ਭਾਵੇਂ ਕਿ ਇਸ ਜਗ੍ਹਾ ਦੇ ਉੱਤੇ ਵਿਗੜੇ ਹੋਏ ਗ੍ਰੰਥ ਦੇ ਵਿੱਚ ਉਹ ਤੁਕਾਂ ਦਰਜ ਨਹੀਂ ਹਨ, ਪਰ ਜਿਹੜਾ 100 ਸਾਖੀ ਦਾ ਮੂਲ ਪਾਠ ਹੈ ਇਸ ਦੀ ਸਮਾਪਤੀ ਤੋਂ ਬਾਅਦ ਮੈਂ ਮੂਲ ਪਾਠ ਦੀ ਵੀ ਕਥਾ ਕਰਾਂਗਾ, ਉਹਦੇ ਵਿੱਚ ਸਤਿਗੁਰਾਂ ਦਾ ਸਾਰਾ ਹਾਲ ਆ ਜਾਵੇਗਾ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੰਧਾਰ ਦਾ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਉਹ ਹਮਲੇ ਕਰੇਗਾ, ਜਿਨ੍ਹਾਂ ਹਮਲਿਆਂ ਦੇ ਵਿੱਚ ਅਣਗਿਣਤਾਂ ਸਿੱਖਾਂ ਦਾ ਉਹ ਖਾਤਮਾ ਕਰ ਦੇਗਾ। ਕਟੈ ਸੀਸ ਕੇ ਲਗੈ ਅਬਾਰਾ ਆਗੇ ਜਾਹੇ ਤੇਜ ਧਰ ਪਾਰਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੰਨੇ ਸਿਰ ਕੱਟੇ ਜਾਣਗੇ ਕਿ ਕੱਟੇ ਹੋਏ ਸਿਰਾਂ ਦੇ ਢੇਰ ਲੱਗ ਜਾਣਗੇ ਵੱਡੇ ਵੱਡੇ। ਆਗੇ ਜਾਹੇ ਤੇਜ ਧਰ ਪਾਰਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਜ ਉਸ ਵੇਲੇ ਬਹੁਤ ਜ਼ਿਆਦਾ ਹੋਵੇਗਾ ਵੈਰੀਆਂ ਦਾ। ਮਥਰਾ ਕਤਲ ਕਰੈ ਇੱਕ ਬਾਰੀ ਦੇਹ ਦੇਸ਼ ਕੋ ਡਰ ਬਲ ਤਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਥਰਾ ਦੀ ਕਤਲੇਆਮ ਉਹ ਕਰੇਗਾ ਜਿਹੜਾ ਕਿ ਅਹਿਮਦ ਸ਼ਾਹ ਅਬਦਾਲੀ ਹੈ, ਉਸ ਵੇਲੇ ਦੇਸ਼ ਦੇ ਲੋਕਾਂ ਨੂੰ ਬਹੁਤਾ ਸਾਰਾ ਉਹ ਡਰ ਦੇਵੇਗਾ। ਲਗਭਗ 1813 ਬਿਕਰਮੀ ਦੇ ਵਿੱਚ ਮਥਰਾ ਨੂੰ ਲੁੱਟਿਆ ਗਿਆ ਸੀ। ਸਹਿ ਨ ਤੇਜ ਤਾਹ ਕੋ ਕੋਈ ਧਰ ਪਰ ਫਿਰੈ ਜੋਰ ਪਰ ਸੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਤੇਜ ਨੂੰ ਕੋਈ ਵੀ ਸਹਾਰਨ ਕਰ ਨਹੀਂ ਸਕੇਗਾ, ਧਰਤੀ ਦੇ ਉੱਤੇ ਵੱਡੇ ਜ਼ੋਰ ਦੇ ਨਾਲ ਉਹ ਵੈਰੀ ਫਿਰੇਗਾ। ਸੁਣ ਸਿੰਘਣ ਸਭ ਜੋਰੇ ਹਾਥ ਤਬੈ ਖਾਲਸਾ ਰਹਿ ਕਿਮ ਨਾਥ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਭਵਿੱਖਤ ਵਾਕ ਕੀਤੇ ਉਸ ਵੇਲੇ ਹੱਥ ਜੋੜ ਕੇ ਸਿੰਘਾਂ ਨੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਤਬੈ ਖਾਲਸਾ ਰਹਿ ਕਿਮ ਨਾਥ। ਹੇ ਨਾਥ ਜੀ, ਹੇ ਮਾਲਕ ਜੀ, ਹੇ ਸਤਿਗੁਰੂ ਜੀ, ਐਸੇ ਬੁਰੇ ਸਮੇਂ ਦੇ ਉੱਤੇ ਫਿਰ ਤੁਹਾਡਾ ਖਾਲਸਾ ਕਿਵੇਂ ਰਹੇਗਾ। ਮਹਾਂ ਛਤਰ ਜਬ ਗਰਜੈ ਸਾਰੇ ਖੋਜ ਖੋਜ ਜਬ ਸਿੰਘਣ ਮਾਰੇ। ਜਦੋਂ ਬਹੁਤ ਵੱਡਾ ਵੈਰੀ ਗਰਜੇਗਾ ਸੱਚੇ ਪਾਤਸ਼ਾਹ, ਜਦੋਂ ਵੈਰੀ ਲੱਭ ਲੱਭ ਕੇ ਖਾਲਸੇ ਸਿੰਘਾਂ ਦਾ ਖਾਤਮਾ ਕਰੇਗਾ ਉਦੋਂ ਖਾਲਸੇ ਦਾ ਬਚਾਅ ਕਿਵੇਂ ਹੋਵੇਗਾ। ਆਵ ਚਲ ਪੰਥ ਰਚਿਓ ਤੁਮ ਸਵਾਮੀ ਤ ਤਬ ਕਿਮ ਥਿਰ ਹੋਇ ਅੰਤਰ ਜਾਮੇ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਕਹਿੰਦੇ ਹੋ ਕਿ ਮੈਂ ਖਾਲਸੇ ਦੀ ਅਵਚਲ ਨੀਂਹ ਰੱਖੀ ਹੈ ਜਿਹੜੀ ਨੀਂਹ ਕਦੇ ਵੀ ਹਿੱਲੇਗੀ ਨਹੀਂ, ਤੇ ਸੱਚੇ ਪਾਤਸ਼ਾਹ ਜਦੋਂ ਤੁਹਾਡੇ ਦੱਸਣ ਦੇ ਮੁਤਾਬਕ ਐਸਾ ਬੁਰਾ ਸਮਾਂ ਆਵੇਗਾ, ਉਸ ਵੇਲੇ ਹੇ ਅੰਤਰ ਜਾਮੇ ਸਤਿਗੁਰੂ ਜੀ, ਤੁਹਾਡਾ ਖਾਲਸਾ ਕਿਵੇਂ ਅਸਥਿਰ ਰਹੇਗਾ। ਸੁਣ ਪ੍ਰਭ ਬਹੁਰ ਸੁਨਾਏ ਭਵਿਖ, ਜਿਸ ਤੇ ਤੀਰ ਲਈ ਗਨ ਸਿੱਖ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫੇਰ ਹੋਰ ਭਵਿਖਤ ਵਾਕਾਂ ਨੂੰ ਸੁਣਾਇਆ, ਜਿਨ੍ਹਾਂ ਵਾਕਾਂ ਨੂੰ ਸੁਣ ਕੇ ਸਾਰਿਆਂ ਸਿੱਖਾਂ ਦੇ ਮਨ ਦੇ ਵਿੱਚ ਧੀਰਜ ਆਈ। ਉਸ ਵੇਲੇ ਸਤਿਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ, ਕਹਿੰਦੇ ਨੇ ਕ੍ਰਿਸ਼ਨ ਚੰਦ ਜੋ ਦਾ ਭੁਜ ਭਾਰੀ, ਜਰਾ ਸੰਦ ਭਾਜੋ ਬਹੁ ਵਾਰੀ। ਸਤਿਗੁਰੂ ਗੋਬਿੰਦ ਸਿੰਘ ਜੀ ਇੱਕ ਪੁਰਾਣੀ ਵਾਰਤਾ ਦਾ ਬਿਆਨ ਕਰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਭਗਵਾਨ ਕ੍ਰਿਸ਼ਨ ਜੀ ਸਨ, ਜਿਹੜੇ ਕਿ ਬਹੁਤ ਵੱਡੇ ਯੋਧੇ ਸਨ, ਜਰਾ ਸੰਦ ਭਾਜੋ ਬਹੁ ਵਾਰੀ, ਭਾਵ ਕਿ ਉਹਨਾਂ ਦਾ ਜਰਾ ਸੰਦ ਦੇ ਨਾਲ ਬਹੁਤੀ ਵਾਰੀ ਯੁੱਧ ਹੋਇਆ ਤੇ ਜਰਾ ਸੰਦ ਬਹੁਤ ਵਾਰੀ ਭੱਜਿਆ। ਨਿਪਨੇ ਨਿਜ ਸਹਾਇਤਾ ਕਾਰਨ, ਕਾਲ ਜਮਣ ਕਰ ਸਖਾ ਹਕਾਰਨ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਵੇਲੇ ਜਰਾ ਸੰਦ ਨੇ ਆਪਣੀ ਸਹਾਇਤਾ ਦੇ ਵਾਸਤੇ ਕਾਲ ਜਮਣ ਨੂੰ ਬੁਲਾਇਆ ਸੀ, ਆਪਣਾ ਸਖਾ ਬਣਾ ਕੇ, ਆਪਣਾ ਮਿੱਤਰ ਬਣਾ ਕੇ, ਤਾਂ ਕਿ ਭਗਵਾਨ ਕ੍ਰਿਸ਼ਨ ਨੂੰ ਜਿੱਤਿਆ ਜਾਵੇ, ਉਹਨਾਂ ਨੂੰ ਸ਼ਿਕਸਤ ਦਿੱਤੀ ਜਾਵੇ। ਹਿੰਦੂ ਲੇਖਕਾਂ ਮੁਜਬ ਯਮਨ ਦਾ ਇੱਕ ਰਾਜਾ ਹੋਇਆ ਹੈ ਜਿਹਨੂੰ ਕਿ ਕਾਲ ਜਮਣ ਆਖਿਆ ਜਾਂਦਾ ਹੈ। ਪੱਛਮੀ ਲੇਖਕ ਇਸ ਨੂੰ ਫਾਰਸ ਦਾ ਰਾਜਾ ਖਿਆਲ ਕਰਦੇ ਹਨ, ਕਵੀ ਜੀ ਇਸ ਨੂੰ ਹਵਸ਼ ਦਾ ਰਾਜਾ ਦੱਸਦੇ ਹਨ। ਗਾਲਬਨ ਇਹ ਈਰਾਨ ਆਦਿ ਇਲਾਕਿਆਂ ਦਾ ਕੋਈ ਯੂਨਾਨੀ ਯੋਧਾ ਹੋਣਾ ਹੈ। ਅੱਗੇ ਚੱਲ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਇਸੇ ਕਾਲ ਜਮਣ ਦਾ ਅਵਤਾਰ ਦੱਸਿਆ ਗਿਆ। ਹਫਸ ਵਲਾਇਤ ਜਹ ਤਨ ਕਾਰੇ, ਮੋਟੇ ਹੋਠ ਨਾਕ ਚਟ ਪਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹਵਸ਼ ਵਲਾਇਤ ਜਿੱਥੇ ਕਾਲੇ ਸਰੀਰਾਂ ਵਾਲੇ ਰਹਿੰਦੇ ਹਨ, ਅਫਰੀਕਾ ਦੇ ਵਿੱਚ ਹਵਸ਼ ਐਬੇਸਿਨੀਆ ਨਾਮੇ ਦੇਸ਼ ਹੈ, ਜਿੱਥੋਂ ਦਿਆਂ ਨੂੰ ਹਵਸ਼ੀ ਕਹਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੋਟੇ ਹੋਠ ਨਾਕ ਚਟ ਪਾਰੇ, ਐਸੇ ਜਿਹੜੇ ਹਵਸ਼ੀ ਨੇ ਉਹਨਾਂ ਦੇ ਮੋਟੇ ਮੋਟੇ ਬੁੱਲ ਹੁੰਦੇ ਨੇ, ਇਸ ਤੋਂ ਇਲਾਵਾ ਜਿਹੜੇ ਨੱਕ ਨੇ ਉਹ ਚਪਟੇ ਹੁੰਦੇ ਨੇ। ਤੇਹ ਕੋ ਸ਼ਾਹ ਚੜਿਓ ਬਲ ਪਾਰੀ, ਲਰਨ ਕ੍ਰਿਸ਼ਨ ਕੋ ਲੀਨ ਹਕਾਰੀ। ਭਾਵ ਕਿ ਉਥੋਂ ਦਾ ਜਿਹੜਾ ਬਾਦਸ਼ਾਹ ਸੀ, ਜਿਹਦਾ ਨਾਮ ਸੀ ਕਾਲ ਜਮਣ, ਜਿਸ ਨੂੰ ਕਿ ਭਗਵਾਨ ਕ੍ਰਿਸ਼ਨ ਦੇ ਨਾਲ ਲੜਨ ਦੇ ਵਾਸਤੇ ਬੁਲਾਇਆ ਸੀ ਜਰਾ ਸੰਦ ਨੇ, ਉਹ ਫਿਰ ਸਹਾਇਤਾ ਕਰਨ ਦੇ ਵਾਸਤੇ ਜਰਾ ਸੰਦ ਦੇ ਪਹੁੰਚ ਗਿਆ, ਭਾਵ ਕਿ ਕਾਲ ਜਮਣ। ਮਥਰਾਹ ਤੋਂ ਲੋਟ ਸਭ ਕਰੋ, ਇਹੀ ਮਨੋਰਥ ਮਨ ਮੈਂ ਤਰੋ। ਆਪਣਾ ਐਸਾ ਮਨ ਬਣਾਇਆ ਹੋਇਆ ਸੀ ਕਿ ਮੈਂ ਮਥਰਾ ਨੂੰ ਲੁੱਟਣਾ ਹੈ, ਇਹੀ ਮਨੋਰਥ ਉਹਨੇ ਮਨ ਦੇ ਵਿੱਚ ਧਾਰਨ ਕੀਤਾ ਸੀ। ਜਬ ਪਟ ਪੇਰ ਦੋਹਣ ਕੋ ਹੋਵਾ, ਜਮਣ ਅਪਾਵਣ ਤਨ ਕੋ ਜੋਵਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਜਦੋਂ ਦੋਵਾਂ ਪਾਸਿਆਂ ਦਾ ਭੇੜ ਹੋਇਆ, ਜੰਗ ਮਚਿਆ, ਜਮਣ ਅਪਾਵਣ ਤਨ ਕੋ ਜੋਵਾ, ਤੇ ਭਗਵਾਨ ਕ੍ਰਿਸ਼ਨ ਜੀ ਨੇ ਦੇਖਿਆ ਕਿ ਜਿਹੜਾ ਜਮਣ ਹੈ ਇਹਦਾ ਤੇ ਸਰੀਰ ਅਪਵਿੱਤਰ ਹੈ। ਛੋਵੈ ਨਾ ਅੰਗ ਸੰਗ ਮਤ ਮੂੜਾ, ਚਲੇ ਭਾਜ ਆਸ਼ੇ ਤਰ ਗੂੜਾ। ਕ੍ਰਿਸ਼ਨ ਜੀ ਨੇ ਕਾਲ ਜਮਣ ਦਾ ਤਨ ਅਪਵਿੱਤਰ ਸਮਝ ਕੇ ਕਿ ਮਤਾ ਮੂਰਖ ਸਾਡੇ ਅੰਗਾਂ ਦੇ ਨਾਲ ਛੋ ਜਾਵੇ, ਉਥੋਂ ਫਿਰ ਕ੍ਰਿਸ਼ਨ ਜੀ ਭੱਜ ਤੁਰੇ ਕਾਲ ਜਮਣ ਦੇ ਅੱਗੇ ਲੱਗ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸੀ ਕਥਾ ਹੁੰਦੀ ਹੈ ਕਿ ਪਵਿੱਤਰਤਾ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ, ਭਾਵ ਕਿ ਕਾਲ ਜਮਣ ਅਪਵਿੱਤਰ ਸੀ ਤੇ ਭਗਵਾਨ ਕ੍ਰਿਸ਼ਨ ਜੀ ਨੇ ਇਹ ਨਹੀਂ ਚਾਹਿਆ ਕਿ ਮੇਰੇ ਅੰਗਾਂ ਦੇ ਨਾਲ ਇਹਦੇ ਅੰਗ ਲੱਗਣ ਤੇ ਮੈਂ ਅਪਵਿੱਤਰ ਹੋ ਜਾਵਾਂ। ਇਹਨੂੰ ਆਖਿਆ ਜਾਂਦਾ ਹੈ ਪਵਿੱਤਰਤਾ। ਸਤਿਗੁਰਾਂ ਦਾ ਐਸਾ ਵਚਨ ਹੈ ਕਿ ਜੇਕਰ ਅਸੀਂ ਸਰਫ ਦੇ ਨਾਲ, ਸਾਬਣ ਦੇ ਨਾਲ ਭਾਂਡਿਆਂ ਨੂੰ ਸਾਫ਼ ਕਰ ਲੈਂਦੇ ਹਾਂ ਸਵੱਛ ਤੇ ਜਰੂਰ ਹੋ ਜਾਂਦੇ ਨੇ ਭਾਂਡੇ। ਇਸੇ ਤਰ੍ਹਾਂ ਕਈ ਲੋਕ ਐਸੇ ਨੇ ਜਿਹੜੇ ਕਿ ਸਾਬਣ ਦੇ ਨਾਲ ਹੱਥਾਂ ਨੂੰ ਧੋ ਲੈਂਦੇ ਨੇ। ਨਾਮਧਾਰੀ ਮਰਿਆਦਾ ਦੇ ਅਨੁਸਾਰ ਸਤਿਗੁਰਾਂ ਦੇ ਵੱਲੋਂ ਹੁਕਮ ਹੈ ਕਿ ਹੱਥਾਂ ਨੂੰ ਰੇਤੇ ਨਾਲ ਜਾਂ ਸਵਾਹ ਦੇ ਨਾਲ ਮਾਂਜਣਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਸਾਬਣ ਦੇ ਨਾਲ ਸਫਾਈ ਤੇ ਜ਼ਰੂਰ ਹੋ ਜਾਂਦੀ ਹੈ, ਪਰ ਜਿਹੜੀ ਪਵਿੱਤਰਤਾ ਹੈ ਉਹ ਆਉਂਦੀ ਹੈ ਰੇਤੇ ਦੇ ਵਰਤਣ ਦੇ ਨਾਲ। ਭਾਂਡਿਆਂ ਨੂੰ ਰੇਤੇ ਦੇ ਨਾਲ ਜਾਂ ਸਵਾਹ ਦੇ ਨਾਲ ਸਾਫ਼ ਕੀਤਾ ਜਾਵੇ, ਇਸੇ ਤਰੀਕੇ ਦੇ ਨਾਲ ਹੱਥਾਂ ਨੂੰ ਵੀ ਸਵਾਹ ਦੇ ਨਾਲ ਜਾਂ ਰੇਤੇ ਦੇ ਨਾਲ ਮਾਂਜਿਆ ਜਾਵੇ। ਸਤਿਗੁਰਾਂ ਦਾ ਹੁਕਮ ਹੈ ਕਿ ਸਫਾਈ ਤੇ ਸਾਬਣ ਦੇ ਨਾਲ ਹੋ ਸਕਦੀ ਹੈ, ਪਰ ਪਵਿੱਤਰਤਾ ਨਹੀਂ ਆ ਸਕਦੀ। ਮੈਂ ਸਿਰਫ ਫਰਜ਼ ਕਰ ਰਿਹਾ ਸੀ ਕਿ ਭਗਵਾਨ ਕ੍ਰਿਸ਼ਨ ਜੀ ਨੇ ਦੇਖਿਆ ਕਿ ਕਾਲ ਜਮਣ ਦਾ ਸਰੀਰ ਅਪਵਿੱਤਰ ਹੈ, ਮੈਂ ਇਹਦੇ ਨਾਲ ਲੜ ਨਹੀਂ ਸਕਦਾ, ਜੇਕਰ ਮੇਰੇ ਅੰਗ ਇਹਦੇ ਅੰਗਾਂ ਨੂੰ ਛੋਣਗੇ ਤੇ ਮੇਰਾ ਸਰੀਰ ਅਪਵਿੱਤਰ ਹੋ ਜਾਏਗਾ। ਇਸ ਕਰਕੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਅੱਗੇ ਲੱਗ ਕੇ ਨੱਠ ਤੁਰੇ, ਕਾਲ ਜਮਣ ਪਿੱਛੇ ਲੱਗਾ। ਸੈਲ ਕੰਦਰਾ ਮੈਂ ਮੁੱਚ ਕੰਦਾ, ਸੁਪਤ ਪਰਿਓ ਤਰ ਨੀਂਦ ਬਿਲੰਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਹਾੜ ਦੀ ਇੱਕ ਗੁਫਾ ਦੇ ਵਿੱਚ ਮੁੱਚਕੰਦ ਸੁੱਤਾ ਹੋਇਆ ਸੀ। ਹੁਣ ਕਈ ਕਈ ਜਗ੍ਹਾ ਦੇ ਉੱਤੇ ਮੁੱਚਕੰਦ ਰਿਸ਼ੀ ਲਿਖਿਆ ਗਿਆ ਕਿ ਜਿਹੜਾ ਮੁੱਚਕੰਦ ਰਿਖੀ ਤਪੱਸਿਆ ਕਰ ਰਿਹਾ ਸੀ, ਪਰ ਇਸ ਜਗ੍ਹਾ ਦੇ ਉੱਤੇ ਥੋੜਾ ਹੋਰ ਹੀ ਹਿਸਾਬ ਦੇ ਨਾਲ ਕਥਾ ਨੂੰ ਬਿਆਨ ਕੀਤਾ ਜਾ ਰਿਹਾ। ਇੱਥੇ ਰਿਸ਼ੀ ਦਾ ਜ਼ਿਕਰ ਨਹੀਂ ਕੀਤਾ। ਕਵੀ ਸੰਤੋਖ ਸਿੰਘ ਜੀ ਤੇ ਬਿਲਕੁਲ ਕੋਈ ਰਿਸ਼ੀ ਦਾ ਨਾਂ ਹੀ ਨਹੀਂ ਲਿਖਦੇ। ਇਸ ਤੋਂ ਇਲਾਵਾ ਲਿਖਦੇ ਨੇ ਸੈਲ ਕੰਦਰਾ ਮੈਂ ਮੁੱਚਕੰਦਾ, ਸੁਪਤ ਪਰਿਓ ਤਰ ਨੀਂਦ ਬਿਲੰਦਾ। ਹੁਣ ਕਵੀ ਸੰਤੋਖ ਸਿੰਘ ਜੀ ਨੇ ਭਾਵੇਂ ਕਿ ਇਹ ਬਿਆਨ ਨਹੀਂ ਕੀਤਾ ਕਿ ਰਿਸ਼ੀ ਸੀ ਜਾਂ ਕੋਈ ਹੋਰ ਸੀ, ਪਰ ਇਹ ਜ਼ਰੂਰ ਲਿਖਿਆ ਕਿ ਉਹ ਸੁੱਤਾ ਹੋਇਆ ਸੀ, ਭਾਵ ਕਿ ਕੋਈ ਰਿਸ਼ੀ ਨਹੀਂ ਸੀ ਜਿਹੜਾ ਕਿ ਭਗਤੀ ਕਰ ਰਿਹਾ ਹੋਵੇ। ਕਵੀ ਜੀ ਲਿਖਦੇ ਨੇ ਸੁਪਤ ਪਰਿਓ ਤਰ ਨੀਂਦ ਬਿਲੰਦਾ, ਗਾੜੀ ਨੀਂਦ ਦੇ ਵਿੱਚ ਮੁੱਚਕੰਦ ਸੁੱਤਾ ਹੋਇਆ ਸੀ। ਇਸ ਤੋਂ ਇਲਾਵਾ ਸੰਪਾਦਕ ਨੇ ਲਿਖਿਆ ਕਿ ਮੁੱਚਕੰਦ ਨਾਂ ਦਾ ਕੋਈ ਰਾਜਾ ਸੀ ਜਿਹੜਾ ਉਸ ਜਗ੍ਹਾ ਦੇ ਉੱਤੇ ਸੁੱਤਾ ਸੀ। ਰਣ ਕਰ ਸੁਰਹਿਤ ਬਰ ਕੋ ਪਾਏ, ਮੋਹ ਜਗਾਏ ਸੋ ਜਰ ਬਰ ਜਾਏ। ਇਸ ਤੋਂ ਇਲਾਵਾ ਉਸ ਮੁੱਚਕੰਦ ਨੇ ਇਹ ਵਰਦਾਨ ਪ੍ਰਾਪਤ ਕੀਤਾ ਹੋਇਆ ਸੀ, ਜਿਹੜਾ ਵੀ ਮੈਨੂੰ ਜਗਾਏਗਾ ਉਹ ਸੜ ਕੇ ਮਰ ਜਾਵੇ, ਤਬਾਹ ਹੋ ਜਾਵੇ। ਸੰਪਾਦਕ ਜੀ 2-4 ਸਤਰਾਂ ਇਸ ਦੇ ਵਾਸਤੇ ਲਿਖਦੇ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਕਵੀ ਜੀ ਦਾ ਭਾਵ ਇਹ ਜਾਪਦਾ ਹੈ ਕਿ ਕ੍ਰਿਸ਼ਨ ਜੀ ਨੇ ਸੁੱਤੇ ਪਏ ਮੁੱਚਕੰਦ ਨੂੰ ਲੱਤ ਮਾਰੀ ਤੇ ਆਪ ਛੱਪ ਗਏ। ਮੁੱਚਕੰਦ ਰਾਜੇ ਦੀ ਨਜ਼ਰ ਕਾਲ ਜਮਣ ਤੇ ਪਈ, ਉਹਨੇ ਜਾਤਾ ਕਿ ਮੈਨੂੰ ਕਾਲ ਜਮਣ ਨੇ ਜਗਾਇਆ ਹੈ, ਸੋ ਉਸ ਦੀ ਕੋਪ ਦ੍ਰਿਸ਼ਟੀ ਨਾਲ ਕਾਲ ਜਮਣ ਸੜ ਮੋਇਆ। ਮੁੱਚਕੰਦ ਰਾਜਾ ਵਰ ਲੈ ਕੇ ਸੁੱਤਾ ਪਿਆ ਸੀ, ਜੋ ਤੈਨੂੰ ਜਗਾਵੇਗਾ ਸੜ ਜਾਵੇਗਾ, ਇਹ ਉਸ ਨੂੰ ਵਰਦਾਨ ਪ੍ਰਾਪਤ ਸੀ। ਪਰੰਤੂ ਕਥਾ ਇਸ ਤਰ੍ਹਾਂ ਵੀ ਹੈ ਕਿ ਕ੍ਰਿਸ਼ਨ ਜੀ ਨੇ ਸੁੱਤੇ ਪਏ ਮੁੱਚਕੰਦ ਤੇ ਆਪਣਾ ਪੀਤਾਂਬਰ ਪਾ ਦਿੱਤਾ ਤੇ ਆਪ ਛਿਪ ਗਏ। ਕਾਲ ਜਮਣ ਨੇ ਉਸ ਨੂੰ ਕ੍ਰਿਸ਼ਨ ਜੀ ਸਮਝ ਕੇ ਲੱਤ ਮਾਰੀ ਤਾਂ ਮੁੱਚਕੰਦ ਦੀ ਕੋਪ ਦ੍ਰਿਸ਼ਟੀ ਨਾਲ ਕਾਲ ਜਮਣ ਸੜ ਕੇ ਮਰਿਆ। ਇਹ ਵੀ ਕਥਾ ਸੁਣਾਈ ਜਾਂਦੀ ਹੈ, ਇਹ ਵੀ ਕਥਾ ਪ੍ਰਚਲਿਤ ਹੈ। ਇਸ ਜਗ੍ਹਾ ਦੇ ਉੱਤੇ ਜਿਵੇਂ ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ, ਮੈਂ ਉਹ ਤੁਹਾਡੇ ਸਨਮੁਖ ਪੇਸ਼ ਕਰਾਂਗਾ। ਤਹਾਂ ਪਹੁੰਚ ਸ੍ਰੀ ਕ੍ਰਿਸ਼ਨ ਮੁਰਾਰੀ, ਤਤਛਿਨ ਬਲ ਤੇ ਲਾਤ ਪਰ ਹਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਗੁਫਾ ਦੇ ਵਿੱਚ ਪਹੁੰਚੇ ਭਗਵਾਨ ਕ੍ਰਿਸ਼ਨ ਜੀ ਤੇ ਉਸ ਵੇਲੇ ਮੁੱਚਕੰਦ ਦੀ ਛਾਤੀ ਦੇ ਵਿੱਚ ਆਪਣੀ ਲੱਤ ਦਾ ਪ੍ਰਹਾਰ ਕੀਤਾ ਭਗਵਾਨ ਕ੍ਰਿਸ਼ਨ ਨੇ। ਉਠ ਰਿਸ ਤੇ ਤਿੰਨ ਲੋਚਣ ਖੋਲੇ, ਜਰ ਉਹ ਜਮਣ ਹੋਏ ਹਰ ਓਲੇ। ਗੁੱਸੇ ਦੇ ਨਾਲ ਉਹ ਭਰਿਆ ਹੋਇਆ ਸੀ, ਉਸ ਦੇ ਸਾਹਮਣੇ ਕਾਲ ਜਮਣ ਆਇਆ ਤੇ ਅੱਖਾਂ ਦੀ ਦ੍ਰਿਸ਼ਟੀ ਦੇ ਨਾਲ ਹੀ ਉਹ ਕਾਲ ਜਮਣ ਸੜ ਕੇ ਨਾਸ ਹੋ ਗਿਆ। ਭਗਵਾਨ ਕ੍ਰਿਸ਼ਨ ਜੀ ਓਹਲੇ ਹੀ ਰਹਿ ਗਏ, ਪਾਸੇ ਹੀ ਰਹਿ ਗਏ। ਭਗਵਾਨ ਕ੍ਰਿਸ਼ਨ ਦਾ ਇਹ ਇੱਕ ਤਰੀਕਾ ਸੀ ਕਾਲ ਜਮਣ ਨੂੰ ਮਾਰਨ ਦਾ, ਇਸ ਕਰਕੇ ਭਗਵਾਨ ਨੇ ਅਸੀਂ ਲੀਲਾ ਰਚੀ। ਹਤਨ ਮਨੋਰਥ ਮਥਰਾ ਕੇਰਾ, ਲੇਕਰ ਮ੍ਰਿਤਕ ਪਾਇਓ ਤਿਸ ਬੇਰਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ, ਉਸ ਵੇਲੇ ਮਥਰਾ ਨੂੰ ਜਿੱਤਣ ਦੇ ਮਨੋਰਥ ਦੇ ਨਾਲ ਹੀ ਆਇਆ ਸੀ ਕਾਲ ਜਮਨ ਜਰਾ ਸੰਧ ਦੀ ਸਹਾਇਤਾ ਦੇ ਵਾਸਤੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਾਲ ਜਮਨ ਦੇ ਮਨ ਦੇ ਵਿੱਚ ਮਥਰਾ ਨੂੰ ਜਿੱਤਣ ਦਾ ਮਨੋਰਥ ਰਹਿ ਗਿਆ। ਲੇ ਕਰ ਮ੍ਰਿਤਕ ਭਇਓ ਤਸਵੀਰਾ, ਭਾਵ ਕਿ ਉਸ ਮਨ ਦੇ ਮਨੋਰਥ ਨੂੰ ਲੈ ਕੇ ਹੀ ਉਹ ਮੌਤ ਨੂੰ ਪ੍ਰਾਪਤ ਹੋ ਗਿਆ। ਇਸ ਗੱਲ ਨੂੰ ਯਾਦ ਕਰਦਾ ਕਰਦਾ ਕਿ ਮੈਂ ਤੇ ਮਥਰਾ ਨੂੰ ਜਿੱਤਣਾ ਸੀ। ਆਮ ਕਰਕੇ ਗੁਰਬਾਣੀ ਦੇ ਵਿੱਚ ਵੀ ਐਸਾ ਪ੍ਰਮਾਣ ਆਉਂਦਾ ਹੈ ਕਿ ਮੌਤ ਦੇ ਵੇਲੇ ਮਨੁੱਖ ਦੀ ਜਿਸ ਤਰ੍ਹਾਂ ਦੀ ਦਸ਼ਾ ਹੁੰਦੀ ਹੈ, ਜੋ ਕੁਝ ਉਹਦੇ ਮਨ ਦੇ ਵਿੱਚ ਹੁੰਦਾ ਹੈ, ਜੇਕਰ ਉਹ ਸੋਚਦਾ ਸੋਚਦਾ ਉਸੇ ਤਰ੍ਹਾਂ ਮਰ ਜਾਂਦਾ ਹੈ ਤੇ ਵੈਸੀ ਹੀ ਜੂਨ ਉਸ ਨੂੰ ਪ੍ਰਾਪਤ ਹੁੰਦੀ ਹੈ। ਗੁਰਬਾਣੀ ਦੇ ਵਿੱਚ ਸ਼ਬਦ ਵੀ ਬਹੁਤ ਵੱਡਾ ਇਸ ਦੇ ਪ੍ਰਥਾਇਆ ਹੈ ਕਿ ਅੰਤ ਕਾਲ ਜੋ ਲੱਛਮੀ ਸਿਮਰ ਹੈ, ਸਰਪ ਜੂਨ ਵਲ ਵਲ ਉਤਰ ਹੈ। ਅੰਤ ਦੇ ਵੇਲੇ ਜਿਹੜਾ ਲੱਛਮੀ ਨੂੰ ਯਾਦ ਕਰਦਾ ਹੈ, ਮਾਇਆ ਨੂੰ ਯਾਦ ਕਰਦਾ ਹੈ, ਅਗਲੀ ਜੂਨ ਉਸ ਨੂੰ ਸੱਪ ਦੀ ਮਿਲਦੀ ਹੈ। ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਖਜ਼ਾਨੇ ਦੇ ਉੱਤੇ ਮਾਇਆ ਦੇ ਉੱਤੇ ਸੱਪ ਦਾ ਨਿਵਾਸ ਹੁੰਦਾ ਹੈ। ਮੈਂ ਉਸ ਲੰਮੇ ਚੌੜੇ ਸ਼ਬਦ ਦੇ ਵੱਲ ਨਹੀਂ ਜਾਣਾ ਕਿ ਕੁਝ ਹੋਰ ਲਿਖਿਆ ਹੋਇਆ ਹੈ ਕਿ ਅੰਤ ਦੇ ਵੇਲੇ ਜਿਸ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਵੈਸੀ ਜੂਨ ਪ੍ਰਾਪਤ ਹੁੰਦੀ ਹੈ। ਇਸ ਜਗ੍ਹਾ ਦੇ ਉੱਤੇ ਮੈਂ ਟੂਕ ਮਾਤਰ ਬਿਆਨ ਕਰ ਰਿਹਾ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਸੁਨਾਰੇ ਨੇ ਸਾਖੀ ਕਿ ਅੰਤ ਦੇ ਵੇਲੇ ਜਦੋਂ ਮਰਿਆ ਕਾਲ ਜਮਨ ਤੇ ਮਨ ਦੇ ਵਿੱਚ ਇੱਛਾ ਇਹ ਸੀ ਕਿ ਮਥਰਾ ਨੂੰ ਜਿੱਤਣਾ, ਇਸ ਕਰਕੇ ਉਹਦੇ ਮਨ ਦਾ ਮਨੋਰਥ ਪੂਰਾ ਨਹੀਂ ਹੋਇਆ। ਉਹੀ ਮਨ ਦਾ ਮਨੋਰਥ ਕਾਲ ਜਮਨ ਦੇ ਦੂਸਰੇ ਸਰੀਰ ਦਾ ਕਾਰਨ ਬਣ ਗਿਆ। ਅੱਗੇ ਬਿਆਨ ਕਰਦੇ ਨੇ ਵਿਥਿਆ ਨੂੰ, ਜਨਮੇ ਗੋ ਸੋ ਦੇਸ਼ ਕੰਧਾਰਾ, ਨਾਦਰ ਸ਼ਾਹ ਆਪ ਕਰ ਮਾਰਾ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹੀ ਜੰਮੇਗਾ ਕਾਲ ਜਮਨ ਕੰਧਾਰ ਦੇ ਵਿੱਚ, ਭਾਵ ਕੇ ਅਹਿਮਦ ਸ਼ਾਹ ਅਬਦਾਲੀ ਦੇ ਰੂਪ ਦੇ ਵਿੱਚ। ਸੋ ਪੰਜਾਬ ਦੇਸ਼ ਪਰ ਆਵੇ, ਨਰਨ ਖਸੋਟੈ ਉਜਰ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਚੜਾਈ ਕਰਕੇ ਆਵੇਗਾ ਅਹਿਮਦ ਸ਼ਾਹ ਅਬਦਾਲੀ ਪੰਜਾਬ ਦੇ ਇਲਾਕੇ ਦੇ ਵਿੱਚ, ਨਰਨ ਖਸੋਟੈ ਉਜਰ ਜਾਵੇ, ਭਾਵ ਕੇ ਬਹੁਤਾ ਜ਼ਿਆਦਾ ਉਹ ਲੁੱਟ ਮਾਰ ਕਰੇਗਾ ਤੇ ਪੰਜਾਬ ਨੂੰ ਉਜਾੜ ਦੇਗਾ। ਦਲਤ ਕੇ ਬਲ ਕਰ ਅਗਰ ਸਿਧਾਰ, ਡੰਡਾ ਸਵਣ ਅਰੇ ਜੋ ਮਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਫੌਜ ਦੇ ਜ਼ੋਰ ਦੇ ਨਾਲ ਉਹ ਆਪਣੀ ਤਾਕਤ ਦੇ ਨਾਲ ਹੋਰ ਵੀ ਅੱਗੇ ਤੋਂ ਅੱਗੇ ਵਧੇਗਾ, ਸਾਰਿਆਂ ਨੂੰ ਬਹੁਤਾ ਦੰਡ ਦੇਵੇਗਾ, ਜਿਹੜਾ ਵੀ ਅੱਗੇ ਅੜੇਗਾ ਉਸ ਨੂੰ ਮਾਰ ਦੇਗਾ। ਮਥਰਾ ਕਰ ਕਤਲ ਤਹ ਜਾਏ, ਪ੍ਰਥਮ ਮਨੋਰਥ ਕੋ ਸਫਲ ਆਏ। ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਮਥਰਾ ਨੂੰ ਜਾ ਕੇ ਕਤਲ ਕਰੇਗਾ, ਕਾਲ ਜਮਨ ਦੇ ਸਰੀਰ ਦੇ ਵਿੱਚ ਜਿਹੜਾ ਉਹਨੇ ਮਨੋਰਥ ਧਾਰਨ ਕੀਤਾ ਸੀ ਉਸ ਨੂੰ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਰੂਪ ਦੇ ਵਿੱਚ ਉਹ ਪੂਰਾ ਕਰੇਗਾ, ਮਥਰਾ ਨੂੰ ਤਬਾਹ ਕਰੇਗਾ। ਮਾਮ ਕਰ ਸੰਗ ਖਿਸੈ ਜਿਸ ਕਾਲਾ, ਥਿਰੈ ਨ ਪੁਨ ਬਿਨ ਸਹਿ ਸੋਯੋ ਤਾਲਾ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਘਰ ਸ੍ਰੀ ਅੰਮ੍ਰਿਤਸਰ ਨਾਲ ਕ੍ਰੋਧ ਕਰੇਗਾ। ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਕਹਿੰਦੇ ਨੇ ਥਿਰੇ ਨਾ ਪੁਣ, ਫਿਰ ਸਿਰ ਨਹੀਂ ਰਹਿ ਸਕਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਥਿਰੇਗਾ ਨਹੀਂ। ਸ਼ਰਾਪ ਗੁਰੂ ਅਰਜਨ ਜੀ ਕਹਿਓ, ਬਣੈ ਬਹੁਰ ਹਰ ਮੰਦਰ ਚਹਿਓ। ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਸਮੇਂ ਸ਼ਰਾਪ ਨੂੰ ਉਚਾਰਨ ਕੀਤਾ ਹੈ, ਬਣੈ ਬਹੁਰ ਹਰੀ ਮੰਦਰ ਚਹਿਓ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਹਰੀ ਮੰਦਰ ਢਹਿ ਜਾਵੇਗਾ, ਦੁਬਾਰਾ ਬਣੇਗਾ। ਆਮ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇਹ ਕਥਾ ਪ੍ਰਚਲਿਤ ਹੈ ਕਿ ਜਦੋਂ ਹਰੀ ਮੰਦਰ ਦੀ ਨੀਂਹ ਰੱਖੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਇਹ ਵੀ ਦੋ ਮਤ ਨੇ। ਕਈ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਨਾਲ ਹਰੀ ਮੰਦਰ ਦੀ ਨੀਂਹ ਦੀ ਇੱਟ ਰੱਖੀ, ਪਰ ਕਈ ਇਸ ਤਰ੍ਹਾਂ ਵੀ ਵਿਚਾਰ ਕਰਦੇ ਨੇ ਕਿ ਸਾਈਂ ਮੀਆਂ ਮੀਰ ਜੀ ਨੇ ਹਰੀ ਮੰਦਰ ਦੀ ਨੀਂਹ ਰੱਖੀ। ਮੈਂ ਉਸ ਪਾਸੇ ਨਹੀਂ ਜਾਣਾ, ਪਰ ਜਦੋਂ ਇੱਟ ਰੱਖੀ ਭਾਵੇਂ ਉਹ ਰੱਖੀ ਸਤਿਗੁਰੂ ਅਰਜਨ ਨੇ ਤੇ ਭਾਵੇਂ ਰਖਵਾਈ ਸਾਈਂ ਮੀਆਂ ਮੀਰ ਤੋਂ, ਇੱਟ ਜਦੋਂ ਰੱਖੀ ਗਈ ਰੱਖਣ ਵਾਲੇ ਦੇ ਵੱਲੋਂ ਤੇ ਲੋਕੀ ਇਸ ਤਰ੍ਹਾਂ ਦਾ ਖਿਆਲ ਕਰਦੇ ਨੇ ਕਿ ਜਿਹੜਾ ਕਾਰੀਗਰ ਸੀ ਜਿਹਨੇ ਉਹ ਸਾਰੀ ਕਰਨੀ ਸੀ ਉਹਨੇ ਉਸ ਰੱਖੀ ਹੋਈ ਇੱਟ ਨੂੰ ਦੁਬਾਰਾ ਚੁੱਕ ਕੇ ਬਦਲ ਦਿੱਤਾ ਆਪਣੇ ਹਿਸਾਬ ਦੇ ਨਾਲ। ਇਸ ਜਗ੍ਹਾ ਦੇ ਉੱਤੇ ਨੂੰ ਕਵੀ ਜੀ ਲਿਖ ਰਹੇ ਨੇ ਕਿ ਸਤਿਗੁਰੂ ਅਰਜਨ ਨੇ ਸ਼ਰਾਬ ਦੇ ਦਿੱਤਾ ਸੀ ਉਸ ਵੇਲੇ ਬਚਨ ਕਰ ਦਿੱਤਾ ਸੀ, ਬਣੈ ਬਹੁਰ ਹਰੀ ਮੰਦਰ ਚਹਿਓ ਕਿ ਇੱਕ ਵਾਰੀ ਢੱਟ ਕੇ ਫੇਰ ਹਰੀ ਮੰਦਰ ਬਣੇਗਾ। ਇਹ ਸਤਿਗੁਰਾਂ ਨੇ ਬਚਨ ਕੀਤਾ ਸੀ ਉਸ ਗੱਲ ਦਾ ਹਵਾਲਾ ਕਵੀ ਜੀ ਦੇ ਰਹੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਵਚਨ ਕੀਤਾ ਹੈ ਸਤਿਗੁਰੂ ਅਰਜਨ ਨੇ ਕਿ ਇਹ ਇੱਕ ਵਾਰੀ ਟੱਟ ਜਾਏਗਾ ਫੇਰ ਬਣੇਗਾ। ਯਾਂ ਤੇ ਕਰੈ ਬੇਦਾਰਨ ਸੋਏ ਬਹੁਰ ਖਾਲਸੇ ਤੇ ਕਰ ਹੋਏ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਹਿਮਦ ਸ਼ਾਹ ਅਬਦਾਲੀ ਆਪਣੇ ਸਮੇਂ ਦੇ ਵਿੱਚ ਇਸ ਹਰੀ ਮੰਦਰ ਨੂੰ ਢਾ ਦੇਵੇਗਾ ਤੇ ਫਿਰ ਖਾਲਸੇ ਦੇ ਹੱਥਾਂ ਦੇ ਨਾਲ ਇਹ ਦੁਬਾਰਾ ਹਰੀ ਮੰਦਰ ਬਣੇਗਾ। ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਜਿਸ ਗ੍ਰੰਥ ਦੇ ਵਿੱਚ ਉਹਨਾਂ ਨੇ ਸਿੱਖ ਇਤਿਹਾਸ ਦਾ ਵਰਣਨ ਕੀਤਾ ਹੈ ਉਹਦੇ ਵਿੱਚ ਐਸੀ ਕਥਾ ਆਉਂਦੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਜਦੋਂ ਆਇਆ ਅੰਮ੍ਰਿਤਸਰ ਦੇ ਵਿੱਚ ਇੱਕ ਤੇ ਉਹਨੇ ਸਰੋਵਰ ਨੂੰ ਪੂਰ ਦਿੱਤਾ ਆਰਾਮ ਸਰੋਵਰ ਜਿਹਨੂੰ ਆਖਿਆ ਜਾਂਦਾ ਇੱਕ ਤੇ ਮਿੱਟੀ ਦੇ ਨਾਲ ਉਹਨੇ ਪੂਰਾ ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ ਸੀ ਤੇ ਦੂਸਰਾ ਬਰੂਦ ਧਰ ਕੇ ਉਹਨੇ ਹਰੀ ਮੰਦਰ ਨੂੰ ਉਡਾ ਦਿੱਤਾ ਸੀ। ਇਸ ਤਰ੍ਹਾਂ ਦੀ ਤਹਿਸ ਨਹਿਸ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਕਰ ਰਹੇ ਨੇ ਭਵਿੱਖਤ ਵਾਕ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਾਪਰਨ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਢਾ ਦੇਗਾ ਅਹਿਮਦ ਸ਼ਾਹ ਅਬਦਾਲੀ ਹਰੀ ਮੰਦਰ ਨੂੰ ਤੇ ਫਿਰ ਸਿੱਖ ਦੁਬਾਰਾ ਉਸ ਨੂੰ ਬਣਾਉਣਗੇ। ਮਾਮ ਕਰ ਬਿਗੜੈ ਦੇਸ਼ ਕਨੇਰਾ ਲਗੈ ਮੂੜ ਕੋ ਬਿਨਸੈ ਫੇਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਘਰ ਦੇ ਨਾਲ ਵਿਗੜਨ ਦਾ ਦੋਸ਼ ਬਹੁਤ ਵੱਡਾ ਅਹਿਮਦ ਸ਼ਾਹ ਅਬਦਾਲੀ ਨੂੰ ਲੱਗੇਗਾ। ਲਗੈ ਮੂੜ ਕੋ ਬਿਨਸੈ ਫੇਰਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਹਿਮਦ ਸ਼ਾਹ ਨਾਸ ਹੋ ਜਾਵੇਗਾ। ਰਚਿਓ ਅਕਾਲ ਖਾਲਸਾ ਬਲੀ ਹੱਥ ਲੈ ਹੈ ਤਿਸ ਕੋ ਬਿਦ ਭਲੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਜਿਹੜਾ ਖਾਲਸਾ ਬਲੀ ਰਚਿਆ ਹੈ ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਰਚਿਆ ਹੈ ਇਸ ਕਰਕੇ ਵੈਰੀਆਂ ਦਾ ਨਾਸ ਉਹ ਭਲੇ ਤਰੀਕੇ ਦੇ ਨਾਲ ਕਰੇਗਾ। ਦੇ ਪੰਜਾਬ ਤੇ ਤੁਰਤ ਨਿਕਾਸ ਬਹੁਰ ਨਾ ਆਵਣ ਕੀ ਰੱਖ ਆਸ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੰਜਾਬ ਦੇ ਇਲਾਕੇ ਦੇ ਵਿੱਚੋਂ ਅਹਿਮਦ ਸ਼ਾਹ ਅਬਦਾਲੀ ਨੂੰ ਮੇਰੇ ਸਿੱਖ ਸੂਰਮੇ ਕੱਢ ਦੇਣਗੇ ਆਪਣੇ ਦੇਸ਼ ਦੇ ਵਿੱਚ ਉਹ ਚਲਿਆ ਜਾਵੇਗਾ ਤੇ ਫਿਰ ਕਦੇ ਵੀ ਵਾਪਸ ਹਮਲਾ ਕਰਨ ਦੇ ਵਾਸਤੇ ਉਹ ਨਹੀਂ ਆਵੇਗਾ ਇਸ ਆਸ ਨੂੰ ਹੀ ਛੱਡ ਦੇਗਾ। ਗਰਜੈ ਪੰਥ ਫੇਰ ਇੱਕ ਰਾਜੂ ਪ੍ਰਗਟੈ ਵੀਰ ਸਿੰਘ ਸੁਖ ਰਾਜੂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਫੇਰ ਮੇਰਾ ਜਿਹੜਾ ਖਾਲਸਾ ਪੰਥ ਹੈ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਵੇਗਾ ਟਿਕ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੱਖ ਫਿਰ ਵੱਡੇ ਸੁਖ ਦੇ ਨਾਲ ਰਾਜ ਕਰਨਗੇ। ਕਥਾ ਭਵਿੱਖਤ ਗੁਰੂ ਸੁਣਾਈ ਪਠਨ ਸੁਣਨ ਬਹੁ ਪੁੰਨ ਉਪਾਈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਵਿੱਖ ਦੀ ਜਿਹੜੀ ਕਥਾ ਹੈ ਉਸ ਨੂੰ ਸੁਣਾਇਆ ਹੈ ਜਿਸ ਕਥਾ ਨੂੰ ਪੜਨ ਦੇ ਨਾਲ ਤੇ ਜਿਸ ਕਥਾ ਨੂੰ ਸੁਣਨ ਦੇ ਨਾਲ ਬਹੁਤੇ ਸਾਰੇ ਪੁੰਨਾਂ ਦੀ ਪ੍ਰਾਪਤੀ ਹੁੰਦੀ। ਸਹਿਜ ਸੁਭਾਏ ਪ੍ਰਭੂ ਚਲ ਆਏ ਸੁੰਦਰ ਸਦਨ ਪ੍ਰਵੇਸ਼ ਸੁਹਾਏ। ਸਹਿਜ ਸੁਭਾਏ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਥੋਂ ਚੱਲ ਕੇ ਆਪਣੇ ਮਹਿਲਾਂ ਦੇ ਵਿੱਚ ਪ੍ਰਵੇਸ਼ ਕਰ ਗਏ। ਕੇਹਰ ਜਥਾ ਕੰਦਰਾ ਬਿਖੈ ਜਿਤ ਕਿਤ ਤੇ ਰਿਪ ਗਣ ਇਮ ਪਿਖੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕੀਤਾ। ਕਵੀ ਜੀ ਲਿਖਦੇ ਨੇ ਕੇਹਰ ਜਥਾ ਕੰਦਰਾ ਬਿਖੈ ਭਾਵ ਕੇ ਜਿਵੇਂ ਕੰਦਰਾ ਦੇ ਵਿੱਚ ਗੁਫਾ ਦੇ ਵਿੱਚ ਸ਼ੇਰ ਚਲਿਆ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਿਲਾਂ ਦੇ ਵਿੱਚ ਚਲੇ ਗਏ। ਜਿਤ ਕਿਤ ਤੇ ਰਿਪ ਗਨ ਇਮ ਪਿਖੈ ਭਾਵ ਕੇ ਵੈਰੀਆਂ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੇਰ ਸਰੂਪ ਨੇ। ਸੁਪਤ ਜਥਾ ਸੁਖ ਰਾਤ ਬਿਤਾਈ ਸਭ ਸੰਗਤ ਸੁਣ ਸੁਣ ਬਿਸ ਮਾਈ। ਸੌ ਕੇ ਰਾਤ ਦੇ ਵੇਲੇ ਵਿਰਾਜ ਕੇ ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ ਸਭ ਸੰਗਤ ਸੁਣ ਸੁਣ ਬਿਸਮਾਈ। ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਸੀ ਉਹਨਾਂ ਬਚਨਾਂ ਨੂੰ ਸੁਣ ਸੁਣ ਕੇ ਸਾਰੀ ਦੀ ਸਾਰੀ ਸੰਗਤ ਬਹੁਤ ਹੀ ਜ਼ਿਆਦਾ ਹੈਰਾਨ ਰਹੀ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਅਧਿਆਇ ਦੀ ਸਮਾਪਤੀ ਕੀਤੀ ਹੈ। ਦੂਸਰੇ ਪਾਸੇ ਜਿਹੜੀ ਸਾਖੀ ਚੱਲ ਰਹੀ ਸੀ ਉਹਦੀ ਵੀ ਸਮਾਪਤੀ ਹੈ। ਹੁਣ ਇਸ ਜਗ੍ਹਾ ਦੇ ਉੱਤੇ ਜਿਹੜੀ 15ਵੀਂ ਸਾਖੀ ਵਾਪਰੀ ਹੈ ਜਿਹੜੀ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ ਹੈ, ਜਿਹਨੂੰ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਹੈ। 100 ਸਾਖੀ ਦੇ ਵਿੱਚ 15ਵੀਂ ਸਾਖੀ ਜਿਸ ਤਰ੍ਹਾਂ ਲਿਖੀ ਹੋਈ ਹੈ, ਉਹ ਮੈਂ ਤੁਹਾਡੇ ਸਨਮੁਖ ਪੇਸ਼ ਕਰਾਂਗਾ, ਬਿਲਕੁਲ ਉਸੇ ਢੰਗ ਦੇ ਨਾਲ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਥਾ ਦਾ ਬਿਆਨ ਕੀਤਾ ਹੈ। ਜਿਹੜਾ 100 ਸਾਖੀ ਦਾ ਮੂਲ ਪਾਠ ਹੈ ਉਹਨੂੰ ਮੈਂ ਪੜ੍ਹ ਕੇ ਬਿਆਨ ਕਰਾਂਗਾ, ਤੇ ਅਰਥ ਜਿਸ ਤਰ੍ਹਾਂ ਪ੍ਰਤਾਪ ਸਿੰਘ ਮਹਿਤਾ ਨੇ ਕੀਤੇ ਨੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ। 100 ਸਾਖੀ ਦੀ 15ਵੀਂ ਸਾਖੀ ਇਸ ਤਰੀਕੇ ਦੇ ਨਾਲ ਆਰੰਭ ਹੁੰਦੀ। ਕਲ ਯੁਗ ਬੀਤੇ 5000 ਤਾਂ ਲਗ ਸੰਖਿਆ ਕਹੀ ਸਵਾਰ। ਅਰਥ ਕਰਦੇ ਨੇ ਪ੍ਰਤਾਪ ਸਿੰਘ ਜੀ ਮਹਿਤਾ, ਕਲਯੁਗ ਕੇ 5000 ਸਾਲ ਕੇ ਗੁਜਰਨੇ ਕੇ ਲਗਭਗ ਤੱਕ ਬੜੀ ਉਮਦਗੀ ਸੇ ਕੁਛ ਗਿਣਤੀ ਕਾ ਬਿਆਨ ਹੈ। ਵੇਦ ਕਹਾਂ ਸਿੱਖਣ ਸਮਝਾਉਂ, ਮੇਰਾ ਪੰਥ ਖਿਰਨ ਨਹੀਂ ਜਾਉਂ। ਮੈਂ ਸੋਚ ਅਤੇ ਵਿਚਾਰ ਕੀ ਬਾਤੇ ਕਹਿ ਕਰ ਸਿੱਖੋ ਕੋ ਸਮਝਾਤਾ ਹੂੰ, ਤਾਂ ਕਿ ਮੇਰਾ ਪੰਥ ਰੁੜ ਨਾ ਜਾਵੇ, ਭਾਵ ਕੇ ਨਾਸ ਕੋ ਪ੍ਰਾਪਤ ਨਾ ਹੋ ਜਾਵੇ। ਅਰਦਾਸੀ ਸੁਣ ਬਾਤ ਵਿਸਾਲ, ਪਟਲ ਨਗਰ ਜੀਤੋ ਪੁਨ ਸਾਰ। ਐ ਬੇਨਤੀ ਕਰਨੇ ਵਾਲੇ ਮਹਾਂਪੁਰਸ਼ ਬਾਬਾ ਰਾਮ ਕੌਰ ਜੀ, ਸੁੰਦਰ ਬਚਨ ਕੋ ਸੁਣੋ, ਪਟਿਆਲਾ ਸ਼ਹਿਰ ਸੁਬਾ ਸਵੇਰੇ ਹੋਤੇ ਹੀ ਫਤਿਹ ਹੋ ਜਾਵੇਗਾ। ਪਟਿਆਲੇ ਹੀ ਸੇ ਸਭ ਬਾਤ ਉਠੇਗੀ, ਪਟਿਆਲੇ ਸੇ ਹੀ ਸ਼ਕਸਤ ਹੋਗੀ, ਅਰ ਜਹਾਂ ਹੀ ਸੇ ਫਿਰ ਬਰਤਰੀ ਅਰੂਜ ਹਾਸਲ ਹੋਗਾ। ਮੋਣ ਫਰੰਗੀਆਂ ਕੇ ਗੋਰੰਡ, ਮਿਲੇ ਪਰਸ ਪਰ ਉਬੈ ਨਰਿੰਦ। ਅੰਗਰੇਜ਼ ਫਰੰਗੀਓ ਕੇ ਗਰੋਹ ਜਥੇ ਪਟਿਆਲੇ ਕੋ ਫਤਿਹ ਕਰੇਂਗੇ, ਦੋਨੋ ਰਾਜੇ ਨਾਭਾ ਅਤੇ ਪਟਿਆਲਾ ਉਨਕੋ ਮਿਲ ਜਾਏਗੇ। ਭਾਵ ਕੇ ਅੰਗਰੇਜ਼ਾਂ ਦੇ ਨਾਲ ਇਹ ਦੋਵੇਂ ਰਾਜੇ ਮਿਲ ਜਾਣਗੇ, ਨਾਭਾ ਤੇ ਪਟਿਆਲਾ। ਮੇਰੋ ਸਬਲ ਨਿਬਲ ਪਏ ਤੋਈ, ਮੇਰੋ ਨਿਬਲ ਸਬਲ ਤੇ ਹੋਈ। ਮੇਰੇ ਬਲਵਾਨ ਸਿੰਘ ਨਿਰਬਲ ਭਾਵ ਕੇ ਕਮਜ਼ੋਰ ਹੋ ਜਾਵੇਂਗੇ, ਅਤੇ ਉਹ ਰਾਜੇ ਨਿਰਬਲ ਹੋਤੇ ਹੋਏ ਅੰਗਰੇਜ਼ੋ ਕੀ ਸ਼ਰਨ ਜਾਏ ਸੇ ਬਲ ਕੇ ਸਾਥ ਸ਼੍ਰੋਮਣੀ ਹੋ ਜਾਵੇਂਗੇ। ਕਿਛ ਸ਼ਾਸਤਰ ਜੋ ਤਹ ਕਹਿ ਦੀਨੋ, ਤਾਂ ਮੈਂ ਅਨਪਵ ਮਾਵੇ ਚੀਨੋ। ਯਹਾਂ ਕੁਛ ਸ਼ਾਸਤਰ ਵਾਕ ਹੋਂਗੇ ਜੋ ਮੈਂ ਆਪ ਕੋ ਬਿਆਨ ਕਰੂੰਗਾ, ਅਰ ਕੁਛ ਵੋ ਬਚਨ ਹੋਂਗੇ ਜੋ ਮੁਝੇ ਖੁਦ ਅਨੁਭਵ ਹੋਏ ਹੈ, ਬਖਸ਼ ਸੇ ਮੁਝ ਪਰ ਅਸ਼ਕਾਰਾ ਹੋਏ ਹੈ। ਜਾਂ ਲਗ ਰਹਿਤ ਖਾਲਸਾ ਨਿਆਰਾ, ਤਾਂ ਲਗ ਤੇਜ ਦਿਓ ਮੋਹੇ ਸਾਰਾ। ਜਬ ਤੱਕ ਖਾਲਸਾ ਮਾਇਆ ਕੇ ਜਾਲ ਮੇ ਨਹੀਂ ਆਵੇਗਾ, ਅਤੇ ਕਿਨਾਰਾ ਕਸ਼ੀ ਇਖਤਿਆਰ ਕਰੇਗਾ, ਤਬ ਤੱਕ ਤੇਜ ਪ੍ਰਤਾਪ ਵਾਲਾ ਹੋਗਾ, ਔਰ ਸਭ ਚੜ੍ਹਦੀ ਕਲਾ ਮੇ ਰਹੇਗਾ, ਪਰੰਤੂ ਖਾਲਸਾ ਐਸੇ ਇਸ਼ਰਤ ਮੇ ਫਸ ਜਾਵੇਗਾ, ਜਿਸ ਕਾ ਵਰਣਨ ਆਗੇ ਹੈ। ਮੋਹ ਪਾਸ ਨਾਰੀ ਸੁਤ ਬੰਦੀਏ, ਗਾਇਨ ਹਾਂਕਤ ਗੋਕਲ ਤੀਏ। ਖਾਲਸਾ ਏਕ ਤੋ ਇਸਤਰੀ ਲੜਕੇ ਕੀ ਮੁਹੱਬਤ ਭਾਵ ਕੇ ਪਿਆਰ ਕੀ ਫਾਹੀ ਮੇ ਫਸ ਜਾਵੇਗਾ। ਪਾਸ ਕਾ ਅਰਥ ਫਾਹੀ ਹੈ। ਦੂਜੇ ਇਸ ਦੇਹ ਰੂਪੀ ਗੋਕਲ ਕੀ ਗਾਈਆਂ ਭਾਵ ਕੀ ਇੰਦਰੀਓ ਕੋ ਹਾਂਕੇਗਾ, ਅਰਥਾਤ ਵਿਸ਼ੇ ਵਿਕਾਰੋਂ ਕਾ ਗੁਲਾਮ ਹੋਗਾ। ਧੀ ਭੈਣ ਕਾ ਪੈਸਾ ਖਾਵੇ, ਬੈਠ ਦੁਲੀਚੇ ਨਿਓ ਕਮਾਵੇ। ਲੜਕੀਓ ਅਰ ਭੈਣੋ ਕੋ ਬੇਚੇਂਗੇ, ਅਰ ਰੰਗ ਰਾਗ ਮੇ ਫੰਸ ਕਰ ਇਨਸਾਫ ਵਾਲੇ ਕਹਿਲਾਵੇਂਗੇ। ਵਾਚੈ ਵੇਦ ਬਾਣੀ ਗੁਰ ਛੋਡੇ, ਬਿਪਰ ਧਰਮ ਕਰ ਜੀਵੇ ਮੋਡੇ। ਪੁਰਾਣੀ ਰਸਮੋ ਕੋ ਗ੍ਰਹਿਣ ਕਰੇਂਗੇ, ਅਰ ਗੁਰੂ ਕੀ ਬਾਣੀ ਕੋ ਤਿਆਗ ਦੇਂਗੇ। ਉਨਕੀ ਜ਼ਿੰਦਗੀ ਔਰ ਉਨਕੇ ਕੰਧੋ ਪਰ ਬ੍ਰਾਹਮਣੋ ਕਾ ਧਰਮ ਹੋਗਾ। ਨਾਰ ਮਲੇ ਛੀ ਘਰ ਮੈਂ ਆਨ, ਵੇਸਿਆ ਰਮਣ ਨ ਕਬੂ ਖਿਸਾਨ। मलेच्छों की स्त्रियों से व्यभिचार करेंगे और कंजरियों से बाद फेहले करेंगे। टूंडे पीर गुरु रह दूर, नारी न्याय करे पर पूर। मुसलमानी पीरों के पास जाएंगे और गुरु का त्याग करेंगे, यह बात प्रत्यक्ष होगी कि स्त्रियों का जोर मनुष्यों के ऊपर बहुता होगा। सुन गुर सिख 500 दून, सिख शहीदन मेरो तून। 500 सिख तुरिया पद की प्राप्ति करके पहाड़ में सदगुरु जी की उड़ीक में रहेगा और यही शहीद सिख मेरे बल वाले होंगे। पांच दून दे शहीदां दा सिखां दा अखीर दे विच मैं बयान करांगा साखी दी समाप्ति तों बाद। सभी सिखणी प्रतन चाहे, भूपत नारी मुन कर राहे। सर्व सिखणियां विषय दी चोग चुगेंगी और राजों की रानियां गुरु के रास्ते से बेमुख होवेंगी। गंगा रहेगी बरस उनाठ, तप हो कुप दिखलाऊं आठ। गंगा तीन हन, पहली मंदाकिनी स्वर्ग में, दूसरी जानवी पताल में, जानवी ऋषि की श्री रामचंद्र की वंश से, तीसरी भागीरथी मात लोक में पाव के मृत मंडल में। गंगा दा पद जिथे भी 100 साखी दे विच आवेगा उसकी गिनती 3 लई जावेगी। कुल गिनती हुई 3 जमा 59 जमा 8 भाव के 70। सम्मत 1765 विक्रमी इस विच 70 होर जमा कीते, कुल होए 1765 जमा 70 भाव के 1835 विक्रमी। ए उस वक्त की बात है जद अहमद शाह अब्दाली दे पोते जमान शाह ने इधर पंजाब उत्ते हमला कीता अते हेठली उत्ते कीते पंजाब उत्ते ए क्रोपी होई। शाम ते अहमाले मासूर ते नादर गिरफ्त, साडे बुरे काम ही नादर अहमद शाह अब्दाली अते जमन शाह दी मूर्त बन के साडे सामने आ गए अते पंजाब कुचलिया गया। सिख शहीद पूम तार जन्म, किलक पुरी लग राजना परमा। शहीद सिख धरती पर जन्म लेंगे अते कलकत्ते तक राज करेंगे, इसमें कोई संदेह भाव के शक वाली बात नहीं है। 100 साखी दे 82वीं साखी दे विच इसका हवाला अगे जाके लिखिया है। गुरु कलगी तर जी दा फरमान है, राज ठहराऊं उन्नी पूरा, किलक पुरी बजाऊं तूरा। ऐसी बात तबे बन आई, जग के पीतर तेज जलाई। ऐसी बात उस वक्त प्रगट होगी और वो समा उस वक्त आवेगा जद दुनिया में नाम का जाप सुपने मात्र होगा अते माया का अति जोर होगा। अगे सतगुरु कलगी तरजी महाराज फरंगिया दे बारे विच होर फरमान करदे हन। प्रथम फरंगी लुधपुर मद, भोगे राज तेज पए दद। महाराजा रणजीत सिंह जी ने सतलुज पार सिरहंद थी सिख रियासतों पर भी तसल्लत जमाना चाहा और दरियाए सतलुज पार करके लुधियाने पर भी कब्जा कर लीता, परंतु लॉर्ड मिंटू महाराजा साहब की इस पेशकदमी नू अंग्रेजी मुफाद दे खिलाफ समझदा सी, इसलिए उसने सर चार्ल्स मिटकाफ नू श्री अमृतसर भेज करके महाराजे जी के साथ एक अहदनामा कीता जिस नू अहदनामा अमृतसर कहिंदे हन। हवाला इसका दिता होया गोल्डन तारीख हिंद पुस्तक दे विच। इस अहदनामे दे विच ए करार पाया कि सतलुज तो पार अंग्रेज दी हकूमत रहे अते सतलुज तो उरार महाराजा रणजीत सिंह साहब दी हकूमत रहे। ਹੁਣ ਹੋਰ ਅਰਥ ਲਓ। ਪਹਿਲੇ ਫਰੰਗੀ ਲੁਧਿਆਣੇ ਮੇ ਰਾਜ ਸਾਜ ਚਲਾਏਗੇ, ਦੂਸਰੇ ਬੰਨੇ ਸਿੱਖਾਂ ਦੀ ਹਕੂਮਤ ਹੋਵੇਗੀ, ਪਰੰਤੂ ਕੁਛ ਸਮੇਂ ਉਪਰੰਤ ਖਾਲਸੇ ਕੇ ਰਾਜ ਕੋ ਜ਼ਵਾਲ ਆਣਾ ਸ਼ੁਰੂ ਹੋਗਾ। ਚਿੰਤਾ ਬਦੀ ਸਗਲ ਕੇ ਬੀਚ, ਸਭੀ ਪੁਕਾਰ ਸਤਗੁਰ ਮੀਚ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ, ਜੋ ਕਿ 1849 ਈਸਵੀ ਮੁਤਾਬਕ 1896 ਬਿਕਰਮੀ ਮੇ ਹੋਈ, ਅਰ ਜਦ ਸਿੱਖਾਂ ਦੀ ਹਕੂਮਤ ਥੱਲੇ ਥੱਲੇ ਜਾਣ ਲੱਗੀ ਅਤੇ ਫਰੰਗੀ ਨੇ ਆਪਣੇ ਜ਼ੋਰ ਨੂੰ ਵਧਾਉਣਾ ਚਾਹਿਆ ਅਤੇ ਖਾਲਸੇ ਨਾਲ ਲੜਾਈਆਂ ਦਾ ਆਰੰਭ ਹੋਇਆ, ਤਦ ਪਰੇਸ਼ਾਨੀ ਅਤੇ ਉਦਾਸੀ ਸਾਰਿਆਂ ਦੇ ਵਿੱਚ ਵੱਧ ਗਈ, ਕਿਉਂਕਿ ਖਾਲਸੇ ਦੀ ਮੌਤ ਅਤੇ ਤਬਾਹੀ ਸਾਹਮਣੇ ਨਜ਼ਰ ਆਉਣ ਲੱਗੀ। ਤਦ ਸਾਰੇ ਹੀ ਸਤਿਗੁਰੂ ਜੀ ਕਾ ਨਾਮ ਲੇਕਰ ਪੁਕਾਰਨੇ ਲੱਗੇ। ਖੂਬ ਨਾਰ ਤਨ ਉੱਡ ਉੱਡਲੇ, ਤਬੇ ਖਾਲਸੇ ਬਹੁਤ ਦੁੱਖ ਹੋਏ। ਇਸਤਰੀ ਅਰ ਧਨ ਦੇ ਪਿੱਛੇ ਸਿੰਘ ਪੈਣਗੇ ਅਤੇ ਗੁਰਮਤ ਤੋਂ ਸੱਖਣੇ ਹੋ ਜਾਣਗੇ। ਇਸ ਦਾ ਫਲ ਖਾਲਸੇ ਨੂੰ ਦੁੱਖ ਦੀ ਪ੍ਰਾਪਤੀ ਹੋਗੀ, ਪਰੰਤੂ ਕੁਛ ਸਮੇਂ ਦੇ ਉਪਰੰਤ ਜਿਸ ਨੂੰ ਸਦੀਆਂ ਲੱਗ ਜਾਣ, ਜਿਸ ਦਾ ਬਿਆਨ 100 ਸਾਖੀ ਦੀ 51ਵੀਂ ਸਾਖੀ ਦੇ ਵਿੱਚ ਬਿਆਨ ਹੈ, ਖਾਲਸੇ ਦਾ ਦੌਰ ਦੌਰਾ ਫਿਰ ਲਿਖਿਆ ਹੈ। ਅੱਗੇ ਗੁਰੂ ਕਲਗੀਧਰ ਜੀ ਸ਼ਾਸਤਰੋਂ ਕਾ ਹਵਾਲਾ ਦੇ ਰਹੇ ਹੈ। ਪ੍ਰਥਮੇ ਪਾਖੋ ਪਵਿਖਤ ਪਰਬ, ਜੈਸੇ ਕਹਿਓ ਬਿਆਸ ਰਿਖ ਸਰਬ। ਪਹਿਲੇ ਮੈਂ ਆਇੰਦਾ ਆਉਣ ਵਾਲੇ ਜ਼ਮਾਨੇ ਦਾ ਉਹ ਹਿੱਸਾ ਬਿਆਨ ਕਰਾਂਗਾ, ਜੈਸੇ ਸ੍ਰੀ ਬਿਆਸ ਜੀ ਨੇ ਸਰਬ ਰਿਖਿਓ ਕੋ ਸੁਣਾਇਆ ਹੈ। ਅਕਬਰ ਬ੍ਰਹਮਚਾਰੀ ਬਪ ਤਾਰਾ, ਧਰਮ ਆਪਣਾ ਖੂਬ ਸਵਾਰਾ। ਅਕਬਰ ਬ੍ਰਹਮਚਾਰੀ ਨੇ ਜਨਮ ਲਿਆ ਅਰ ਆਪਣੇ ਸਮੇਂ ਆਪਣੀ ਬਾਦਸ਼ਾਹੀ ਨੂੰ ਧਰਮ ਕੇ ਸਾਥ ਅੱਛੀ ਤਰ੍ਹਾਂ ਨਿਭਾਇਆ ਅਤੇ ਸੋਹਣੀ ਹਕੂਮਤ ਕੀਤੀ। ਜਹਾਂਗੀਰ ਸੁਤ ਸ਼ਾਹਜਹਾਨਾ, ਤਾਂ ਕਰ ਮੋਣ ਆਏ ਰਹੇ ਗੁਲਾਮਾਂ। ਬਾਦਸ਼ਾਹ ਜਹਾਂਗੀਰ ਦਾ ਲੜਕਾ ਸ਼ਾਹਜਹਾਨ ਹੁਆ, ਉਸਕੇ ਘਰ ਫਰੰਗੀ ਮੋਣ ਦਾ ਅਰਥ ਹੈ ਆ ਕੇ ਨੌਕਰ ਹੋਏ। ਉਸਦੀ ਬਾਦਸ਼ਾਹੀ ਦੇ ਵਿੱਚ ਅੰਗਰੇਜ਼ਾਂ ਨੇ ਸੌਦਾਗਰੀ ਕੀ ਅਰ ਪ੍ਰਜਾ ਵਾਂਗਰਾਂ ਆਬਾਦ ਹੋਏ। 1615 ਈਸਵੀ ਦੇ ਵਿੱਚ ਸਰ ਟਾਮਸ ਰੋ ਬਾਦਸ਼ਾਹ ਇੰਗਲਿਸਤਾਨ ਜੇਮਸ ਅਵਲ ਦਾ ਸਫੀਰ ਬਣ ਕੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਮੇ ਆਇਆ। 3 ਸਾਲ ਦੇ ਲਗਭਗ ਇੱਥੇ ਰਿਹਾ। ਉਸਨੇ ਈਸਟ ਇੰਡੀਆ ਕੰਪਨੀ ਲਈ ਬਹੁਤ ਸਾਰੇ ਤਜਾਰਤੀ ਹਕੂਕ ਹਾਸਲ ਕੀਤੇ। ਸਨ 1651 ਈਸਵੀ ਦੇ ਵਿੱਚ ਇੱਕ ਡਾਕਟਰ ਬਾਟਨ ਬਾਦਸ਼ਾਹ ਸ਼ਾਹਜਹਾਨ ਦੇ ਦਰਬਾਰ ਦੇ ਵਿੱਚ ਆਇਆ, ਜਿਸ ਨੇ ਬਾਦਸ਼ਾਹ ਦੀ ਲੜਕੀ ਦਾ ਇਲਾਜ ਕੀਤਾ। ਉਹ ਲੜਕੀ ਰਾਜੀ ਹੋ ਗਈ ਇਸ ਸਿਲੇ ਵਿੱਚ, ਭਾਵ ਕਿ ਇਸ ਦੇ ਬਦਲੇ ਸ਼ਾਹਜਹਾਨ ਨੇ ਡਾਕਟਰ ਸਾਹਿਬ ਦੀ ਫਰਮਾਇਸ਼ ਤੇ ਅੰਗਰੇਜ਼ਾਂ ਨੂੰ ਹਿੰਦ ਦੇ ਵਿੱਚ ਕੋਠੀਆਂ ਖੋਲਣੇ ਅਰ ਤਜਾਰਤ ਕਰਨੇ ਦੀ ਇਜਾਜ਼ਤ ਦੇ ਦਿੱਤੀ। ਫਿਰ ਉਨ੍ਹਾਂ ਨੇ ਬੰਬਈ, ਸੂਰ ਅਰ ਮਦਰਾਸ ਕੋਠੀਆਂ ਖੋਲ ਲਈਆਂ। ਕਲਕੱਤੇ ਵਿੱਚ ਉਹ ਪਹਿਲੇ ਹੀ ਕੰਮ ਕਰ ਰਹੇ ਸਨ। ਜਦ ਇਨ੍ਹਾਂ ਦੀ ਬੁਨਿਆਦ ਕਾਇਮ ਹੋ ਗਈ, ਤਦ ਅੰਗਰੇਜ਼ਾਂ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਇਹ ਲਿਖ ਰਹੇ ਨੇ ਪ੍ਰਤਾਪ ਸਿੰਘ ਜੀ ਮਹਿਤਾ ਆਪਣੇ ਬਿਆਨ ਦੇ ਵਿੱਚ। ਵਾਕਾ ਤੇਜ ਪਰਸ ਰਿਓ ਦਿਨ ਦਿਨ, ਸਭ ਹੀ ਜਾਨ ਜਗਤ ਜਨ ਮਨ ਮਨ। ਅੰਗਰੇਜ਼ੋਂ ਕਾ ਤੇਜ ਦਿਨ ਬ ਦਿਨ ਵਧਣਾ ਸ਼ੁਰੂ ਹੋ ਗਿਆ, ਸਾਰੇ ਜਹਾਨ ਦੇ ਵਿੱਚ ਇਹ ਬਾਤ ਉੱਗੀ ਹੈ। ਤਬੇ ਨੋਰੰਗਾ ਵੰਚਕ ਤਿਆਗੀ, ਮੀਰਾ ਸ਼ਾਹ ਕੀ ਸੇਵਾ ਜਾਗੀ। ਤਬ ਔਰੰਗਜ਼ੇਬ ਤਿਆਗੀ ਪਰੰਤੂ ਠੱਗ, ਇੱਕ ਫਕੀਰ ਮੀਰਾ ਸ਼ਾਹ ਕੀ ਸੇਵਾ ਮੇ ਤਤਪਰ ਹੁਆ, ਅਰ ਉਨਕੀ ਸੇਵਾ ਸੇ ਉਸਕੋ ਕਮਾਲ ਹਾਸਲ ਹੁਆ, ਅਰ ਸੂਖ ਸ਼ਮ ਮੰਡਲੋ ਮੇ ਉਸਕੀ ਰਸਾਈ ਹੋਣੇ ਲਗੀ, ਰਿੱਧ ਸਿੱਧ ਪ੍ਰਗਟ ਹੋਣੇ ਲਗੀ। ਪਰ ਉਹ ਇਸ ਬਰਕਤ ਨੂੰ ਸਹਾਰ ਨਾ ਸਕਿਆ, ਪਚਾ ਨਾ ਸਕਿਆ। ਇੱਕ ਪਾਸੇ ਹਕੂਮਤ ਦਾ ਨਸ਼ਾ ਔਰ ਦੂਜੇ ਪਾਸੇ ਫਕੀਰ ਦੀ ਰਹਿਮਤ, ਇਹਨਾਂ ਸਾਰੀਆਂ ਬਾਤਾਂ ਨੂੰ ਉਹ ਜਰ ਨਾ ਸਕਿਆ ਔਰ ਆਪੇ ਸੇ ਬਾਹਰ ਹੋ ਗਿਆ। ਜਾਂ ਤਨ ਵਸਤ ਹੀ ਐ ਮੈਂ ਜਾਨੀ, ਤਉ ਨ ਛੁਟੀ ਬਾਤ ਪੁਰਾਣੀ। ਜਦ ਧਨ ਬਾਦਸ਼ਾਹੀ ਅਰ ਵਸਤ ਭਾਵ ਕਰਾਮਾਤ ਆਪਣੇ ਵਜੂਦ ਵਿੱਚ ਦੇਖੀ, ਤਦ ਬਾਦਸ਼ਾਹਾਂ ਵਾਲੀ ਆਦਤ ਨੇ ਉਭਾਰ ਮਾਰਿਆ ਅਰ ਜ਼ੁਲਮ ਅਤੇ ਜਬਰ ਤੇ ਤੁਲ ਗਿਆ, ਇਥੋਂ ਤੱਕ ਕਿ ਆਪਣੇ ਮੁਰਾਦ ਭਾਈ ਨੂੰ ਰਾਜ ਦੀ ਖਾਤਰ ਦਿੱਲੀ ਦੇ ਵਿੱਚ ਮਰਵਾਇਆ, ਦੂਸਰੇ ਭਾਈ ਦਾਰਾ ਨੂੰ ਬੱਕਰੇ ਵਾਂਗਰ ਜ਼ਬਾਹ ਕਰਵਾਇਆ, ਆਪਣੇ ਪਿਤਾ ਸ਼ਾਹ ਜਹਾਨ ਨੂੰ ਕੈਦ ਕਰ ਲਿਆ ਅਰ ਸਭ ਦੇ ਰਾਜ ਦੇ ਦਰਜੇ ਨੂੰ ਖਤਮ ਕੀਤਾ। ਮਦ ਪਰ ਰਾਜ ਕਰਤੇ ਸ਼ਾਹੂ, ਹਮ ਸੋ ਵੈਰ ਵਧਾਇਓ ਸ਼ਾਹੂ। ਬਾਦਸ਼ਾਹ ਨੇ ਅਹੰਕਾਰ ਨਾਲ ਰਾਜ ਕਰਨਾ ਆਰੰਭਿਆ ਔਰ ਸਾਡੇ ਨਾਲ ਵੀ ਅੰਗਰੇਜ਼ ਦਾ ਵੈਰ ਵਧਦਾ ਹੀ ਗਿਆ। ਕਰੇਗਾ ਜੋਰ ਖਾਲਸਾ ਬ੍ਰਹਮ, ਹਿੰਦਨ ਮਾਰ ਮੁਸਲੀ ਚਹਿ ਧਰਮ। ਇਹ ਈਸ਼ਵਰ ਰੂਪ ਖਾਲਸੇ ਕੇ ਸਾਥ ਜੋਰ ਕਰੇਗਾ, ਹਿੰਦੂਓਂ ਕੋ ਮਾਰੇਗਾ ਯਾ ਉਨਕੋ ਮੁਸਲਮਾਨ ਬਣਾਏਗਾ। ਇਹ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਹਿ ਰਹੇ ਨੇ ਉਹਦਾ ਬਿਆਨ ਹੈ ਸੌ ਸਾਖੀ ਦੇ ਵਿੱਚ। ਗੁਰੂ ਕਲਗੀਧਰ ਸਾਹਿਬ ਜੀ ਬਗੈਰ ਪਕਸ਼ ਕੇ ਔਰੰਗਜ਼ੇਬ ਕੀ ਕਰਾਮਾਤ ਕੋ ਆਗੇ ਬਿਆਨ ਕਰਤੇ ਹੈ। ਦਿਵਸ ਬੰਦਗੀ ਮੱਕੇ ਜਾਵੇ, ਮਾਂਗੇ ਮੋਹ ਨੂਰ ਸਲਾਹ ਹੈ। ਇੱਕ ਦਿਨ ਮਰਾਕਬੇ ਮੇ ਭਾਵ ਕੇ ਬੰਦਗੀ ਮੇ ਬੈਠਾ ਹੁਆ ਥਾ, ਸੂਖਮ ਸਰੀਰ ਮੇ ਮੱਕੇ ਚਲਾ ਗਿਆ, ਵਹਾਂ ਪਰ ਦੁਆ ਕੀ ਭਾਵ ਮੰਗ ਮੰਗੀ ਕੇ ਮੈਨੂੰ ਸਾਰੀ ਦੁਨੀਆ ਸਰਾਹੇ ਮੇਰੀ ਉਸਤਤ ਕਰੇ। ਭਾਵ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੂਖਮ ਸਰੀਰ ਦੇ ਵਿੱਚ ਇੱਕ ਵਾਰੀ ਚਲਾ ਗਿਆ ਸੀ ਮੱਕੇ ਦੇ ਵਿੱਚ, ਉੱਥੇ ਇਸਨੇ ਜਾ ਕੇ ਮੰਗ ਕੀਤੀ ਕਿ ਸਾਰੇ ਮੇਰੀ ਉਸਤਤ ਕਰਨ, ਸਾਰੇ ਮੇਰੇ ਹੁਕਮ ਦੇ ਅਨੁਸਾਰ ਚੱਲਣ। ਉਸ ਵੇਲੇ ਫਿਰ ਅੱਗੋਂ ਆਵਾਜ਼ ਕੀ ਆਈ ਹੈ ਉਹ ਆਵਾਜ਼ ਸੁਣਾਉਣ ਦਾ ਮੇਰੇ ਖਿਆਲ ਸਮਾਂ ਨਹੀਂ ਹੈ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਹੁਣ ਇਸ ਜਗ੍ਹਾ ਦੇ ਉੱਤੇ ਸੌ ਸਾਖੀ ਦੀ 15ਵੀਂ ਸਾਖੀ ਚੱਲ ਰਹੀ ਹੈ। ਇਹ ਸੌ ਸਾਖੀ ਦੀ ਜਿਹੜੀ 15ਵੀਂ ਸਾਖੀ ਬਾਕੀ ਰਹਿ ਗਈ ਹੈ ਉਹ ਕੱਲ ਦੇ ਸਮੇਂ ਦੇ ਵਿੱਚ ਮੈਂ ਬਿਆਨ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਆਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ, ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਇਹ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ। ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲੋ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।